ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਤੀਜਾ, ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ। ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਏ। ਜਪ ਮਨ ਮੇਰੇ ਤੂੰ ਏਕੋ ਨਾਮ, ਸਤਿਗੁਰ ਦੀਆ ਮੋ ਕਉ ਇਹ ਨਿਧਾਨ। ਰਹਾਉ ਸਿੱਧਾਂ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ। ਮਨ ਕੀ ਮੈਲ ਨ ਉਤਰੈ, ਹਉ ਮੈਂ ਮੈਲ ਨ ਜਾਏ। ਇਸ ਮਨ ਕੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸਰਣਾਏ। ਸਤਿਗੁਰ ਮਿਲਿਆ ਉਲਟੀ ਪਈ, ਕਹਿਣਾ ਕਿਛੂ ਨ ਜਾਏ। ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਏ। ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ, ਗੁਰ ਕੈ ਸ਼ਬਦ ਫਿਰ ਜੀਵੈ ਕੋ। ਮਮਤਾ ਕੀ ਮਲ ਉਤਰੈ, ਇਹੋ ਮਨ ਹੱਛਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੇਰੇ ਕਵਨ ਕਵਨ ਗੁਣ, ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨ, ਤੁਮਰੀ ਮਹਿਮਾ ਵਰਨਨ ਸਾਕੋ। ਤੂੰ ਠਾਕੁਰ ਊਚ ਭਗਵਾਨ, ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੈ ਕੋਟ ਧਿਆਵੈ ਗੋ। ਬਸ ਫਨੀ ਜਪਿਓ ਸੇਖ ਨਾਗਰ ਹਰ ਜਪਤਿਆਂ ਅੰਤ ਨਾ ਪਾਵੈ ਗੋ ਜਿਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਂ ਤੇਹਾ ਹਾਂ ਕਰੀ ਵਖਿਆਨ ਜਿਹਾ ਤੂੰ ਕਰਾਂ ਤੇਹਾ ਹਾਂ ਕਰੀ ਵਖਿਆਨ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਜੀ ਵਡਭਾਗੀ ਹੋ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਹੋ ਕੇ ਗੁਰਦੇਵ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਸੱਜ ਕੇ ਆਪਣੀਆਂ ਹਾਜ਼ਰੀਆਂ ਲਵਾਉਂਦੇ ਹੋਏ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਮਹਾਨ ਪਾਵਨ ਪਵਿੱਤਰ ਅਸਥਾਨ ਡਿੱਠੈ ਸਭੇ ਥਾਵ ਨਹੀਂ ਤੁਦ ਜਿਹਾ ਬਦਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੇ ਸਗਨ ਅਪਾਰ ਅਨੂਪ ਰਾਮਦਾਸ ਸਰ ਹਰ ਹਾਂ ਨਾਨਕ ਕਸਮਲ ਜਾਏ ਨਾਇਆ ਰਾਮਦਾਸ ਸਰ ਗੁਰਦੇਵ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਬਖਸ਼ਿਸ਼ ਕੀਤੇ ਇਲਾਹੀ ਫਰਮਾਨ ਨੂੰ ਸਰਵਣ ਕਰਕੇ ਉਪਰੰਤ ਹਾਜ਼ਰੀਆਂ ਭਰਦੇ ਹੋਏ ਆਸਾ ਕੀ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਦੀ ਪਾਵਨ ਬਾਣੀ ਕੀਰਤਨ ਸਰਵਣ ਕੀਤਾ ਹੈ ਉਪਰੰਤ ਨਿਤਨੇਮ ਦੇ ਅਨੁਸਾਰ ਗੁਰਮਰਿਆਦਾ ਦੇ ਅਨੁਸਾਰ ਗੁਰਦੇਵ ਪਾਤਸ਼ਾਹ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਫੁਰਮਾਨ ਦੀ ਵਿਚਾਰ ਕਹਿਣ ਸੁਣਨ ਦੇ ਵਾਸਤੇ ਰਸਨਾ ਪਵਿੱਤਰ ਕਰਨ ਦੇ ਵਾਸਤੇ ਆਪਣਾ ਜੀਵਨ ਸਫਲਾਉਣ ਦੇ ਵਾਸਤੇ ਗੁਰਦੇਵ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਗੁਰੂ ਪਿਆਰੇ ਗੁਰੂ ਸਰੂਪ ਖਾਲਸਾ ਜੀ ਆਓ ਪਿਆਰ ਸਤਿਕਾਰ ਸਹਿਤ ਬੁਲਾਓ ਸਤਨਾਮ ਸ੍ਰੀ ਵਾਹਿਗੁਰੂ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ
ਮੇਰੇ ਗੁਰਦੇਵ ਪਾਤਸ਼ਾਹ ਨਿਰੰਕਾਰੀ ਸਰੂਪ ਨਿਰੰਕਾਰੀ ਜੋਤ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ ਵਡਹੰਸ ਰਾਗ ਦੇ ਵਿੱਚ ਉਚਾਰਨ ਕੀਤਾ ਸ਼ਬਦ ਹੈ ਪਹਿਲੇ ਘਰ ਸੁਰਤਾਲ ਦੇ ਵਿੱਚ ਗਾਇਨ ਕਰਨ ਦੀ ਹਦਾਇਤ ਕੀਤੀ ਗਈ ਹੈ ਵਸਤੂ ਨਿਰਦੇਸ਼ਕ ਮੰਗਲ ਸਤਿਗੁਰਾਂ ਨੇ ਉਚਾਰਨ ਕੀਤਾ ਹੈ। ਇੱਕ ਅਕਾਲ ਪੁਰਖ ਅਦੁੱਤੀਏ ਬ੍ਰਹਮ ਸਰੂਪ ਜੋ ਸੱਤ ਚਿੱਤ ਆਨੰਦ ਸਰੂਪ ਹੈ, ਜਿਸ ਦੀ ਆਕਾਰ ਦੇ ਵਿੱਚ ਸਾਰਾ ਹੀ ਸੰਸਾਰ ਹੈ, ਜੋ ਸਰਬ ਵਿਆਪਕ ਹੈ। ਔਰ ਉਹ ਕੈਸਾ ਹੈ? ਕਹਿੰਦੇ ਸੱਤ ਗੁਰ ਪ੍ਰਸਾਦ, ਜੋ ਤਿੰਨਾਂ ਕਾਲਾਂ ਵਿੱਚ ਸੱਤ ਹੈ। ਤ੍ਰਈ ਕਾਲ ਆਬਾਦ ਤੁੰਗ ਸਰੂਪ ਜਿਸ ਨੂੰ ਕਿਹਾ ਗਿਆ, ਜਿਸ ਨੂੰ ਸੱਤ ਚਿੱਤ ਆਨੰਦ ਸਰੂਪ ਕਿਹਾ ਗਿਆ, ਅਗਿਆਨਤਾ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰਵਾਉਣ ਵਾਲਾ ਹੈ। ਪ੍ਰਸਾਦ ਕਿਰਪਾਲੂ ਦਿਆਲੂ ਹੈ, ਜਿਸ ਦੀ ਕਿਰਪਾ ਦੁਆਰਾ ਬ੍ਰਹਮ ਦੀ ਪ੍ਰਾਪਤੀ ਨਿਰੰਕਾਰ ਦੀ ਅਭੇਦਤਾ ਨੂੰ ਪ੍ਰਾਪਤ ਹੁੰਦਾ ਹੈ।
ਮਨ ਮੈਲੈ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ।
ਇਸ ਪਾਵਨ ਪਵਿੱਤਰ ਸ਼ਬਦ ਵਿੱਚ ਗੁਰਦੇਵ ਪਾਤਸ਼ਾਹ ਨੇ ਮਨ ਦੇ ਪਰਥਾਏ, ਮਨ ਨੂੰ ਪਵਿੱਤਰ ਕਰਨ ਦਾ ਸਾਧਨ, ਮਨ ਮਲੀਨਤਾ ਦੇ ਵਿੱਚ ਹੈ, ਮਨ ਮੈਲਾ ਹੈ, ਇਸ ਮੈਲੇ ਹੋਏ ਮਨ ਨੂੰ ਨਿਰਮਲ ਕਿਵੇਂ ਕੀਤਾ ਜਾ ਸਕਦਾ ਹੈ, ਸਾਫ਼ ਕਿਵੇਂ ਕੀਤਾ ਜਾ ਸਕਦਾ ਹੈ, ਔਰ ਉਹਦਾ ਇੱਕੋ ਹੀ ਇੱਕ ਸਾਧਨ ਹੈ ਜੋ ਪਰਮਾਤਮਾ ਦਾ ਨਾਮ ਹੈ। ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਨਾਮ ਨੂੰ ਜਪ ਕੇ ਹੀ ਇਸ ਮਨ ਨੂੰ ਅਸੀਂ ਪਵਿੱਤਰ ਕਰ ਸਕਦੇ ਹਾਂ। ਦਰਅਸਲ ਜਿਸ ਮਨ ਦਾ ਦਾਰੋ ਮਦਾਰ ਹੈ, ਇਹ ਜੀਵਨ ਜਿਸ ਮਨ ਦੇ ਉੱਤੇ ਡਿਪੈਂਡ ਹੈ, ਇਹ ਮਨ ਹੈ ਕੀ? ਇਹ ਗੱਲ ਸਮਝਣੀ ਪਵੇਗੀ ਕਿ ਮਨ ਕਿਹੜੀ ਵਸਤੂ ਹੈ, ਮਨ ਕੀ ਬਲਾ ਹੈ ਜਿਹੜਾ ਮਨੁੱਖ ਨੂੰ ਭਰਮਾਈ ਫਿਰਦਾ, ਕਿਤੇ ਟਿਕਣ ਨਹੀਂ ਦਿੰਦਾ ਹੈ। ਕਬਹੂ ਜੀਅੜਾ ਊਬ ਚਰਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਔਰ ਮੇਰੇ ਸਾਹਿਬ ਕਹਿੰਦੇ, ਖਿਨ ਮੈਂ ਚਾਰ ਕੁੰਟ ਉੱਠ ਧਾਵੈ। ਇਹ ਮਨ ਇੱਕ ਛਿਨ ਦੇ ਵਿੱਚ ਚਾਰੇ ਕੁੰਡਾਂ ਦਾ ਚੱਕਰ ਲਾ ਕੇ ਆ ਜਾਂਦਾ ਹੈ। ਸਭ ਤੋਂ ਤੇਜ਼ ਜਿਹੜਾ ਮਨ ਹੈ ਨਾ, ਇਸ ਮਨ ਦੀ ਗਤੀ ਹੈ, ਮਨ ਦੀ ਰਫ਼ਤਾਰ ਹੈ। ਭਾਵੇਂ ਦੁਨੀਆ 'ਤੇ ਅਨੇਕ ਪ੍ਰਕਾਰ ਦੀਆਂ ਐਸੀਆਂ ਵਸਤੂਆਂ ਨੇ ਜਿਨ੍ਹਾਂ ਦੀ ਗਤੀ ਵਿਦਵਾਨਾਂ ਨੇ, ਵਿਗਿਆਨੀਆਂ ਨੇ ਕਥਨ ਕੀਤੀ ਹੈ। ਇੱਕ ਕਾਰ ਦੀ ਵੀ ਗਤੀ ਹੈ, ਬਿਜਲੀ ਦੀ ਰੌਣ ਦੀ ਗਤੀ ਹੈ, ਸੂਰਜ ਦੀਆਂ ਕਿਰਨਾਂ ਦੀ ਗਤੀ ਹੈ, ਅਨੇਕਾਂ ਗਤੀਆਂ ਨੇ। ਪਰ ਕਹਿੰਦੇ ਸਾਰਿਆਂ ਨਾਲੋਂ ਅਗਰ ਤੇਜ਼ ਹੈ ਤਾਂ ਉਹ ਮਨ ਦਾ ਫੁਰਨਾ ਤੇਜ਼ ਹੈ। ਮਨ ਦੀ ਗਤੀ ਸਾਰਿਆਂ ਨਾਲੋਂ ਤੇਜ਼ ਹੈ। ਇਸੇ ਲਈ ਵਿਦਵਾਨਾਂ ਨੇ ਨਾ ਮਨ ਨੂੰ ਅਨੇਕਾਂ ਸਾਧਨਾਂ ਦੇ ਨਾਲ ਪੁਕਾਰਨਾ ਕੀਤਾ ਹੈ, ਤੇ ਗੁਰਦੇਵ ਪਾਤਸ਼ਾਹ ਨੇ ਤੇ ਇੱਥੋਂ ਤੱਕ ਬਚਨ ਕਹਿ ਦਿੱਤੇ ਕਿ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ, ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਐ ਮਨ, ਤੇਰਾ ਕੋਈ ਵਿਸ਼ਵਾਸ ਨਹੀਂ, ਤੇਰਾ ਭਰੋਸਾ ਨਹੀਂ, ਤੇਰੇ ਤੇ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ। ਖਰਕਾ ਪੈਖਰ ਤੋ ਛੁੱਟੈ ਜੋ ਉੱਪਰ ਲਾਦਾ। ਐ ਮਨ, ਤੂੰ ਖੋਤੇ ਦੀ ਨਿਆਈ ਹੈ। ਜਿਹੜਾ ਘੁਮਿਆਰ ਹੈ ਨਾ, ਉਹ ਖੋਤੇ ਨੂੰ ਜਦੋਂ ਖੁੱਲ੍ਹਾ ਛੱਡਦਾ ਤੇ ਉਹਦੇ ਉੱਤੇ ਛੱਟ ਲੱਦ ਦਿੰਦਾ। ਛੱਟ ਆਪ ਸਮਝਦੇ ਹੋ ਨਾ, ਖੋਤੇ ਦੇ ਉੱਤੇ ਭਾਰ ਲੱਦ ਦਿੱਤਾ ਜਾਂਦਾ ਹੈ, جس کر کے کھوتا بہتا دوڑ نہ سکے، دڑنگے نہ لا سکے، روڑیاں تے لیٹ نہ سکے، تے جے سمے پار نہ لدیا ہوئے او سمے کمیار او دے پیراں وچ پینکھڑ پا دیندا ہے، او دے لتاں نوں چھوٹا جا رسا پا کے نہ کلے نال بن دیندا ہے، اونوں پینکھڑ بولدے نے، پیراں وچ پاؤن والے نوں پینکھڑ کیا جاندا ہے۔ صاحب کہندے اے من توں وی اس کھوتے دی نیائی ہے، اگر تینوں کھلا چھڈ دتے وشے وکاراں دیا روڑیاں تے دوڑدا ہے، اہنسا دے تو دڑنگے ماردا ہے، اس کر کے تیرا کوئی وشواس بھروسہ نہیں کیتا جا سکدا، تے جے من روپی کھوتے نوں کھلا چھڑنا ہوئے پھر ایدے تے گرو دے شبد دی شٹ لدنی ہے، شبد دے ادھین ہو کے من ٹکیا رہے گا، ورنہ اس من دی نیائی من باندر دی نیائی ہے، جی میں باندر ٹیکے نہیں نہ بیٹھ دا ہے، اے من وی ٹکدا نہیں ہے، اسی شریر کر کے تے گرو دی سنگت وچاں، ہو سکدا ساڈا من نہ ایتھے ٹکیا ہوئے، ساڈا من نہ سنگت وچ بیٹھا ہوئے، کیونکہ ایدی برتی ہے۔ اسے لئی ویدانت دے چھوٹے چھوٹے گرنتھ نے انہاں وچ بڑے پیارے کمال دے بچن نے، وہ کہندے نے کہ جیسے مارکٹ برش پارے کبو نہ ٹھنڈو ہوت، جویں کہندے مارکٹ باندر جیڑا ہے نا، یہ برش تے بیٹھا ہویا کدے ایک تھان ٹکدا نہیں ہے، اسی طرح من ساڈا ٹکاؤ دے وچ نہیں آندا ہے، تے گردیو پاتشاہ جی نے ایتھے تک بچن کہہ دیتے، مائی من میرو بسنا ہے، نس باسر بکھیان کو تاوت، کہ بدرو کونتا ہے۔ نویں پاتشاہ جی بخشش کردے نے کہ مائی پائیے میرا من وس وچ نہیں ہے، دن تے رات وشیاں وکاراں وچ دوڑدا ہے، تے اس من نوں روکنا کیویں ہے، من لوچا برائیاں، یہ من ہمیشہ ہی برائیاں لوچدا، دوسرے دا بھلا نہیں لوچدا، دوجے دا ہمیشہ ہی برا چتبدا رہندا ہے من، گر شبدی اے من ہوڑی ہے، گرو دے شبد دا ہوڑا اس نوں لاونا ہے، گرو دے شبد دے نال اس من نوں روکنا ہے۔ بہت ساریاں ایسیاں پنکتیاں نے جڑیاں من دے پرتھائے ہی اچارن کیتیاں ہوئیاں نے، جے سمے پاتشاہ نانک نرنکاری جی سلطان پور دے وچ نے، نواب دولت خان تے قاضی دونوں دے نال گرو نانک صاحب جی مسیت وچ چلے گئے کہ اے نانک جے تسی کہندے ہو نہ ہم ہندو نہ مسلمان، تے پھر آؤ ساڈے نال نواز پڑھو۔ صاحب کہندے کوئی اعتراض نہیں، جے تسی پڑھو گے تے اسی وی پڑھاں گے تہاڈے نال۔ نواز پڑھن واسطے چلے گئے، نہ قاضی نے نواز پڑھی تے نہ ہی دولت خان نے نواز پڑھی، تے گرو نانک صاحب نے تے پڑھنی کی سی، وہ تے اڈول کھلوتے رہے، قاضی شتھا ہو کے کہن لگیا نانک تسی ساڈے نال ایوں دھوکھا کیوں کیتا کہ نواز پڑھاں گے، تے پادشاہ کہندے قاضی صاحب ناراض نہیں ہونا، اسی کیا سی تسی پڑھو گے تے اسی وی پڑھاں گے، پر جدو تسی نواز نہیں پڑھی تے اسی کیوں پڑھ دے، کہندے میں تے نواز تہاڈے سامنے پڑھی ہے، تے پادشاہ کہندے نے تسی نواز نہیں پڑھی، تسی تے گھر وچ وسیری سوئی تہاڈے او دے بچے دے پچھے پچھے پھر رہے سی، کتے گھر وچ کھاتا اس وچ نہ ڈگ جائے۔ نواب دولت خان کہندا مارے میرے نال نواز پڑھ لینی سی، میں تے پڑھدا سی نا۔ صاحب کہندے سنو خان دے کان پربل من لول ہے، جان کو روکن کٹھن रुके ता अमोल है। साहब कहंदे खान कन दे के सुन, ये मन बड़ा चंचल ही, तू शरीर करके ते मसीत विच सी पर तू ते काबल विच घोड़े खरीदा फिरदा सी, ये मन बड़ा चंचल है, इस चंचल मन नू रोकना बहुत औखा है, जे रुक जाए तो बड़ा कीमती बन जाता है, जे टिकाओ विच आ जाए तो बड़ा कीमती बन जाता है, अगर किते गुरु दी हो जाए बख्शिश मन टिक जाए, एक छिन मात्र भी टिकया होवे मन ते टिके हुए मन दे नाल एक बारी सतनाम वाहिगुरु कह लिए ते जीवन सफल हो जाएगा। एक चित जे एक छिन त्यायो काल फस के बीच न आयो, ये काल दी फांसी विच नहीं आउंदा मुड़के, काल इहदे ते अपना जाल नहीं पा सकदा, एक छिन मात्र भी मन टिक जाए तो बड़ा अमोलक बन जाता है। ये मन है कि मन किस नूं कहा जाता है, जिवें साडे शरीर दे अंग ने ना, आप जी देखदे हो नक है, अखां ने, कन है, रसना है, लत्तां ने, पैर है, हथ है, सिर है, मन की चीज है, जिसका नाम मन है वो है कि ते विद्वाना ने सियाणिया ने गुरबाणी ने सानू समझाउण दे वास्ते ना एक बचन कहा है, ये दरअसल जिहड़ा मन है ना ये चार शक्तियां दा मजमू है, मन बुद्ध चित ते अहंकार, दरअसल एक ही शक्ति है, कदे ओ मन बनती है, कदे बुद्ध बनती है, कदे चित बनती है, ते कदे अहंगता नूं धारण करती है, इन्हां नूं बिरतियां नूं घड़न दे वास्ते ना तुसी रोज ही अमृत वेले नितनेम करदे हो ना, गुरु के सिख हो, गुरु के सिख वास्ते जरूरी है नितनेम करना, गुरु के सिख वास्ते जरूरी है अमृत वेले दा नितनेम करना, शामा दा नितनेम करना, फिर सारा दिन अपनी किरत करनी। वेखो दरतार ने साडे ते किन्नी वड्डी बख्शिश कर दित्ती है कि अठे पैर असी काम कर सकते हैं, पर ये जिहड़े दो पैर सवेर दे ते शाम दे ने, अमृत वेले दे ते शाम दे, इन्हां विच असी अपने गुरु दे नाल निरंकार दे नाल जुड़ना। मैं कल भी बेनती कीती सी, ढाई घंटे दा समा किन्ना क समा, दोनों टाइमां विच ढाई घंटे दा समा सैट कर लो, चलो दो घंटे अमृत वेले कर लो, शामां नूं अद्धा घंटा कढ लो, कोई बहुती औखी गल नहीं, जे असी जतन करिए, जे ना जतन करिए ते जपजी साहब पढ़ना भी बहुत औखा लगता है, भाई साडे पास टाइम ही नहीं, नितनेम किवें करिए, घरों टाइम नहीं निकलता, बच्चियां कहिंदियां गुरुद्वारे साहब किवें जाइए, कथा कीर्तन किवें सुनीए, घर विच्चों बच्चियां विच्चों मसरूफियत ही नहीं मिलती है। नहीं भाई, समा बड़ा कीमती है, समय की कदर कोई कोई पछाणदा है, अगर समय की कीमत समझनी है ना, एक सैकंड का जिहड़ा समा, एक सैकंड का टाइम जिहड़ा है ना, उस दौड़ाक नूं उस खिडारी नूं पुछो जिहड़ा केवल एक सैकंड पिछे रह गया ते दुनिया का जेतू बनदा बनदा सोने का तमगा लैंदा लैंदा ओ कांसी दे तगमे उत्ते आ गया, एक सैकंड लेट होण करके, केवल एक सैकंड, एक मिनट की कीमत पुछनी है ना, ते 9/11 जो वर्ल्ड सेंटर टावर दे उत्ते अटैक होया सी ना, उहदे विचों एक आदमी केवल एक मिनट पहलों बाहर निकलिया सी, उहदी जान बच गई, किन्नियां दी उत्थे मौत हुई उस टावर दे विच, ਉਹਨੂੰ ਪੁੱਛੋ ਵੀ ਇੱਕ ਕੀਮਤ ਕਿੰਨੀ ਹੈ, ਕਿੱਦਾਂ ਇੱਕ ਮਿੰਟ ਦੀ ਕਿੰਨੀ ਕੀਮਤ ਬਣਦੀ ਹੈ। ਸਮਾਂ ਬੜਾ ਕੀਮਤੀ ਹੈ, ਅਸੀਂ ਸਮੇਂ ਨੂੰ ਐਵੇਂ ਅਜਾਈ ਗਵਾ ਰਹੇ ਹਾਂ। ਪਦਮ ਭੂਸ਼ਣ ਡਾਕਟਰ ਵੀਰ ਸਿੰਘ ਜੀ ਨੇ ਇਸੇ ਕਰਕੇ ਬਚਨ ਕਹੇ ਨੇ ਨਾ ਕਿ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ ਮਨੁੱਖ ਤਰਲੇ ਲੈਂਦਾ ਹੈ ਪਰ ਟਾਈਮ ਉਹਨੂੰ ਕਦੇ ਸਮਾਂ ਨਹੀਂ ਦਿੰਦਾ ਜਦੋਂ ਸਿਕੰਦਰੇ ਆਜ਼ਮ ਦੀ ਮੌਤ ਹੋਣ ਲੱਗੀ ਨਾ ਜਮਾਂ ਨੇ ਦਿਖਾਈ ਦਿੱਤੀ ਸਿਕੰਦਰੇ ਆਜ਼ਮ ਫਾਤੇ ਆਜ਼ਮ ਹੈ ਸਿਕੰਦਰ ਬਾਦਸ਼ਾਹ ਤੇ ਸਿਕੰਦਰ ਬਾਦਸ਼ਾਹ ਕਹਿਣ ਲੱਗਿਆ ਮੈਂ ਸਾਰਾ ਰਾਜ ਭਾਗ ਉਹਦਾ ਅੱਧਾ ਹਿੱਸਾ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ ਇੱਕ ਘੰਟਾ ਮੇਰੀ ਮੌਤ ਲੇਟ ਕਰ ਦਿੱਤੀ ਜਾਵੇ ਇੱਕ ਘੰਟਾ ਕੇਵਲ ਸਿਕੰਦਰ ਨੂੰ ਪੁੱਛੋ ਇੱਕ ਘੰਟੇ ਦੀ ਕੀ ਕੀਮਤ ਹੈ ਪਰ ਮੌਤ ਥੋੜ੍ਹਾ ਟਲਦੀ ਹੈ ਕਿਤੇ ਸਮਾਂ ਨਹੀਂ ਟਲਦਾ ਕਿਤੇ ਵੀ ਸਮੇਂ ਨੇ ਆਪਣੀ ਚਾਲੇ ਚੱਲਣਾ ਹੈ ਇਹ ਵੱਖਰੀ ਬਾਤ ਹੈ ਅਸੀਂ ਤਿਫਲ ਦਿਮਾਗੀ ਦੇ ਕਾਰਨ ਸਮੇਂ ਦੀ ਕਦਰ ਪਛਾਣਦੇ ਹੀ ਨਹੀਂ ਹਾਂ ਸਮੇਂ ਦੀ ਕੀਮਤ ਦਾ ਸਾਨੂੰ ਪਤਾ ਨਹੀਂ ਹੈ ਅੰਮ੍ਰਿਤ ਵੇਲੇ ਉੱਠਦੇ ਹਾਂ ਆਲਸ ਆ ਜਾਂਦਾ ਹੈ ਫਿਰ ਕਹਿੰਦੇ ਚਲੋ ਥੋੜ੍ਹਾ ਜਿਹਾ ਹੋਰ ਸੌ ਲਈਏ ਥੋੜ੍ਹਾ ਜਿਹਾ ਹੋਰ ਸੌਂਦਿਆਂ ਸੌਂਦਿਆਂ ਫਿਰ 2 ਘੰਟੇ ਹੋਰ ਲੰਘ ਜਾਂਦੇ ਨੇ ਨਿਤਨੇਮ ਦਾ ਟਾਈਮ ਹੀ ਲੰਘ ਜਾਂਦਾ ਗੁਰੂ ਘਰ ਆਉਣ ਦਾ ਟਾਈਮ ਲੰਘ ਜਾਂਦਾ ਤੇ ਜਿਹੜਾ ਟਾਈਮ ਗੁਰੂ ਕਿਹਾ ਸਿੱਖਾ ਗੁਰੂ ਦੇ ਨਾਲੋਂ ਟੁੱਟ ਕੇ ਗੁਰੂ ਦੇ ਨਾਲੋਂ ਵਿਛੜ ਕੇ ਤੇਰਾ ਬਤੀਤ ਹੋ ਗਿਆ ਨਾ ਉਹ ਤੇਰਾ ਕਿਸੇ ਲੇਖੇ ਵਿੱਚ ਨਹੀਂ ਪਵੇਗਾ ਉਹਦੀ ਕੋਈ ਕੀਮਤ ਨਹੀਂ ਪਵੇਗੀ ਉਹ ਅਜਾਈ ਚਲੇ ਜਾਣਾ ਇਸ ਕਰਕੇ ਇਹ ਸਮਾਂ ਬੜਾ ਕੀਮਤੀ ਹੈ ਇਹ ਮਨ ਬੁੱਧ ਚਿੱਤ ਅਹੰਕਾਰ ਹੈ ਇਹ ਮਨ ਜੋ ਅੰਤਸ਼ਕਰਨ ਹੈ ਨਾ ਅੰਤਸ਼ਕਰਨ ਦੀਆਂ ਇਹ 4 ਸ਼ਕਤੀਆਂ ਨੇ ਜੋ ਅੰਤਰੀਵ ਇੰਦਰੀਆਂ ਨੇ ਸਾਡੀਆਂ ਉਹਨਾਂ ਨੂੰ ਕਿਹਾ ਜਾਂਦਾ ਅੰਤਸ਼ਕਰਨ ਮਨ ਜਿਹਨੂੰ ਅਸੀਂ ਕਹਿੰਦੇ ਹਾਂ ਘੜੀਏ ਸੁਰਤ ਘੜੀਏ ਸੁਰਤ ਮਤ ਮਨ ਬੁੱਧ ਘੜੀਏ ਸੁਰਾਂ ਸਿੱਧਾਂ ਕੀ ਸੁੱਧ ਇਹਨਾਂ ਨੂੰ ਘੜਨਾ ਹੈ ਅਸੀਂ ਤੇ ਘੜਨਾ ਕਿਸ ਤਰ੍ਹਾਂ ਹੈ ਘੜੀਏ ਸ਼ਬਦ ਸੱਚੀ ਟਕਸਾਲ ਗੁਰੂ ਦੇ ਸ਼ਬਦ ਦੀ ਟਕਸਾਲ ਵਿੱਚ ਪਾ ਕੇ ਇਸ ਮਨ ਨੂੰ ਘੜਨਾ ਹੈ ਮਨ ਦਾ ਫੁਰਨੇ ਨਿਕਲਦੇ ਨੇ ਮਨ ਵਿੱਚੋਂ ਮਨ ਦਾ ਕੰਮ ਕੀ ਹੈ ਸੰਕਲਪਾਂ ਤੇ ਵਿਕਲਪਾਂ ਦਾ ਇਹ ਮਜਮੂ ਹੈ ਮਨ ਅਸੀਂ ਇੱਥੇ ਬੈਠੇ ਹਾਂ ਨਾ ਸਾਡੇ ਵਿੱਚੋਂ ਫੁਰਨੇ ਨਿਕਲਦੇ ਨੇ ਸੰਕਲਪ ਵਿਕਲਪ ਤੁਰੇ ਜਾ ਰਹੇ ਨੇ ਉਹਨਾਂ ਨੂੰ ਕਹਿੰਦੇ ਮਨ ਬੁੱਧ ਜਿਹੜਾ ਬਿਰਤੀ ਦਾ ਨਿਰਣੈ ਕਰਨ ਵਾਲੀ ਹੈ ਚਿੱਤ ਜਿਹੜਾ ਕੀਤੇ ਹੋਏ ਗੱਲਾਂ ਦਾ ਖਿਆਲ ਰੱਖਣਾ ਚੇਤੇ ਵਿੱਚ ਰੱਖਣਾ ਅਹੰਕਾਰ ਬਿਰਤੀ ਜਿਹੜੀ ਸੰਸਾਰ ਦੇ ਪਦਾਰਥਾਂ ਨਾਲ ਜੋੜਦੀ ਹੈ ਇਹ ਮੇਰਾ ਹੈ ਇਹ ਪਦਾਰਥ ਮੇਰੇ ਨੇ ਪਰਿਵਾਰ ਮੇਰਾ ਹੈ ਇਹ ਹੰਗਤਾ ਦੀ ਬਿਰਤੀ ਹੈ ਔਰ ਇਹ ਜਿਹੜਾ ਮਨ ਹੈ ਨਾ ਗੁਰਦੇਵ ਪਾਤਸ਼ਾਹ ਕਹਿੰਦੇ ਮਨ ਮੈਲ ਹੈ ਸਭ ਕਿਛ ਮੈਲ ਆ ਤਨ ਧੋਤਾ ਮਨ ਹੱਛਾ ਨਾ ਹੋਏ ਇਹ ਮਨ ਮੈਲਾ ਹੈ ਤੇ ਹੁਣ ਇਸ ਨੂੰ ਮੈਲ ਕਾਹਦੀ ਲੱਗੀ ਹੋਈ ਹੈ ਇਸ ਮਨ ਨੂੰ ਮੈਲ ਕਿਸ ਚੀਜ਼ ਦੀ ਲੱਗੀ ਹੋਈ ਹੈ ਕਿਉਂਕਿ ਮਨ ਦਾ ਤੇ ਕੋਈ ਬਾਹਰੀ ਰੂਪ ਹੀ ਨਹੀਂ ਹੈ ਜੇ ਮਨ ਦਾ ਬਾਹਰੀ ਰੂਪ ਨਹੀਂ ਤੇ ਮੈਲ ਕਿੱਥੇ ਲੱਗੇਗੀ ਇਹ ਸਾਡਾ ਤਨ ਦਿਸਦਾ ਇਸ ਨੂੰ ਮੈਲ ਲੱਗੇਗੀ ਇਹ ਸਾਡੇ ਕੱਪੜੇ ਦਿਸਦੇ ਨੇ ਮੈਲ ਲੱਗੇਗੀ ਇਹ ਜੰਗਲੇ ਦੇਖਦੇ ਹੋ ਮੈਲ ਲੱਗੇਗੀ ਇਹ ਫਰਸ਼ ਦੇਖਦੇ ਹੋ ਮੈਲ ਲੱਗੇਗੀ ਤੇ ਜਿਹੜੀ ਵਸਤੂ ਦਿਸਦੀ ਨਹੀਂ ਉਹਨੂੰ ਮੈਲ ਕਿਵੇਂ ਲੱਗੇਗੀ ਪਰ ਸਾਹਿਬ ਕਹਿੰਦੇ ਮਨ ਮੈਲਾ ਹੈ ਸਤਿਗੁਰੂ ਜੀ ਦੇ ਬਚਨ ਤੇ ਅਟਲ ਨੇ ਨਾ ਸਤਿਗੁਰੂ ਜੀ ਕਹਿੰਦੇ ਮਨ ਮੈਲਾ ਹੈ ਪਰ ਮੈਲ ਸਾਨੂੰ ਦਿਸਦੀ ਨਹੀਂ ਹੈ ਇਸ ਨੂੰ ਸਿਆਣੇ ਵਿਦਵਾਨ ਕਹਿੰਦੇ ਮਨ ਨੂੰ ਜਿਹੜੀ ਮੈਲ ਲੱਗਦੀ ਹੈ ਨਾ ਉਹ ਹੈ ਮਲ ਵਿਕਸ਼ੇਪ ਤੇ ਅਵਰਣਤਾ ਇਹ 3 ਤਰ੍ਹਾਂ ਦੀ ਮੈਲ ਮਨ ਨੂੰ ਲੱਗਦੀ ਹੈ ਇਹ ਮੈਲ ਜਿਹੜੀ ਹੈ ਨਾ ਇਹ ਨਾ ਤਾਂ ਕਿਸੇ ਸਾਬਣ ਦੇ ਨਾਲ ਲੈਂਦੀ ਹੈ ਨਾ ਇਹ ਕਿਸੇ ਪਾਣੀ ਦੇ ਨਾਲ ਲੈਂਦੀ ਹੈ ਨਾ ਕਿਸੇ ਹੋਰ ਸਾਧਨ ਦੇ ਨਾਲ ਲੈਂਦੀ ਹੈ ਅਨੇਕਾਂ ਸਾਧਨ ਅਸੀਂ ਬਣਾ ਲਏ ਨੇ ਮੈਲ ਲਾਉਣ ਵਾਸਤੇ ਮੇਰੀਆਂ ਬੱਚੀਆਂ ਬੈਠੀਆਂ ਨੇ ਮੈਂ ਪਰਸੋਂ ਕਿਸੇ ਵਿਦਵਾਨ ਦੇ ਵਿਚਾਰ ਪੜ੍ਹ ਰਿਹਾ ਸੀ उस विद्वान ने अपने विचार प्रगट करदिया हो एक गल कही, गल उसकी बहुत कमाल दी सी, असी ध्यान नहीं देंदे। वो कहिंदे जिहड़ी साडे घरां विच बीमारियां ने ना, अनेक प्रकार दियां बीमारियां ने, किसे नूं ब्लड प्रैशर है, किसे नूं डायबिटीज है, किसे नूं हिरदे दा रोग है, किसे नूं कोई रोग है, किसे नूं कोई रोग है। वह कहिंदा रोग असी आप सहेड़े ने, यह रोगों नूं असी आप आवाज दिती है भी आओ साडे पास आओ। कहिंदा वह किवें, अज कल साडे घरां विच जां तां अलमीनियम दे बर्तन आ गए, जां स्टील जिसनूं कहिंदे होए आ गए बर्तन। हुण इन्हां बर्तनां नूं असी साफ करन वास्ते साधन की वरतदे हां, कोई रिम आ गया, कोई साबण आ गया, कोई पाउडर आ गया, कोई कुछ आ गया, वो ला के साबण नूं जां रिम पाउडर नूं पानी विच धो दिता, अद्धा क लह गया, अद्धा क नाल ही जुड़िया रहा, उहदे विच असी भोजन छकिया, साडे अंदर जाके जहर दा काम कीता, उसने रोग पैदा कर दिते। पहले साडे घरां विच सी लोहे दे बर्तन, सरबलो निहंग सिंह वरतदे ने ना, पहले साडे घरां विच लोहे दे बर्तन सी, साडे घरां विच कांसी दे बर्तन सी। ऐ किसे तुसी वैद कोल चले जाओ ना, जिहड़े देसी हकीम ने वैद ने, वो कहणगे जे तैनू पेट दा रोग है ना, ते तांबे दा जो बर्तन है ना उहदे विच जल पा के छकिया कर, तेरा रोग ठीक हो जाएगा। असी ते सारा कुछ इन्हां विच सब्जियां बना के इन्हां विच जल पानी छकदे सी, लोहे दे बर्तना विच, कांसी दे बर्तना विच, कहें दे बर्तना विच, उन्हां नूं मांजदे सी सुआह दे नाल, उन्हां नूं साफ करदे सी सुआह दे नाल। उदों किहड़े अबिमबम सी, उदों किहड़े घर विच कोई बीमारी सी, सारे तंदुरुस्त सी। किते खुदा न खास्ता कोई एक अद्धा ऐसा होवे, इह बीमारियां असी आप सहेड़ लईआं, ਇਹ ਮੈਲ ਨੂੰ ਕੱਟਣ ਵਾਸਤੇ ਅਸੀਂ ਸਾਧਨ ਤੇ ਸੌਖੇ ਅਪਣਾ ਲਏ, ਬਹੁਤ ਸਾਧਨ ਕਰ ਲਏ ਨੇ ਵੀ ਕੱਪੜਾ ਮੈਲਾ ਹੋ ਗਿਆ, ਇਸ ਨੂੰ ਧੋਣ ਵਾਸਤੇ ਵੀ ਅਨੇਕਾਂ ਪਾਊਡਰ ਨੇ। ਠੀਕ ਹੈ, ਸਾਫ ਕਰਨਾ ਚਾਹੀਦਾ, ਪਰ ਜਿਹੜਾ ਮਨ ਹੈ, ਇਹ ਮਨ ਨੂੰ ਕਿਵੇਂ ਸਾਫ ਕੀਤਾ ਜਾਏ, ਮਨ ਨੂੰ ਕਿਵੇਂ ਨਿਰਮਲ ਕੀਤਾ ਜਾਏ। ਇਹ ਮਨ ਜਿਹੜਾ ਹੈ ਨਾ, ਇਸ ਨੂੰ ਵੀ ਮੈਲ ਲੱਗਦੀ, ਮਲ ਬਖਸ਼ੇਪ ਅਵਰਣਤਾ ਦੀ ਮੈਲ ਲੱਗਦੀ ਹੈ। ਇਸ ਕਰਕੇ ਜਿਹੜਾ ਮਨ ਹੈ ਨਾ, ਇਹਦੀ ਮੈਲ ਨੂੰ ਕੱਟਣ ਵਾਸਤੇ ਨਿਸ਼ਕਾਮ ਕਰਮ ਕਰਨਾ ਹੈ। ਨਿਸ਼ਕਾਮ ਕਰਮ ਕਿਹਨੂੰ ਕਹਿੰਦੇ ਨੇ, ਜਿਸ ਕੰਮ ਵਿੱਚ ਕੋਈ ਕਾਮਨਾ ਨਾ ਹੋਵੇ। ਤੁਸੀਂ ਸੰਗਤ ਵਿੱਚ ਆਏ ਹੋ ਨਾ, ਤੁਹਾਡੇ ਮਨ ਦਾ ਕੋਈ ਫੁਰਨਾ ਨਹੀਂ, ਤੁਹਾਡੇ ਮਨ ਵਿੱਚ ਕੋਈ ਕਾਮਨਾ ਨਹੀਂ, ਤੇ ਸੱਚ ਜਾਣਿਓ ਇਹ ਤੁਹਾਡਾ ਸੰਗਤ ਵਿੱਚ ਕੀਤਾ ਸਮਾਂ ਬਤੀਤ ਇਹ ਨਿਰੰਕਾਰ ਦੀ ਦਰਗਾਹ ਵਿੱਚ ਲਿਖਿਆ ਜਾਣਾ, ਕਿਉਂਕਿ ਕਾਮਨਾ ਹੀ ਕੋਈ ਨਹੀਂ, ਮੰਗ ਹੀ ਕੋਈ ਨਹੀਂ ਹੈ। ਜਦੋਂ ਮੰਗ ਹੀ ਕੋਈ ਨਹੀਂ ਤੇ ਮਾਲਕ ਦੀ ਬਖਸ਼ਿਸ਼ ਤੇ ਹੋਵੇਗੀ ਹੋਵੇਗੀ। ਇਸ ਕਰਕੇ ਇਹ ਮਲ ਜਿਹੜਾ ਹੈ ਨਾ, ਉਪਾਸ਼ਨਾ ਕਰਮ ਕਰਕੇ, ਉਪਾਸ਼ਨਾ ਕਿਹੜੀ, ਕਿਸੇ ਦੀ ਉਪਾਸ਼ਨਾ ਹੋਰ ਦੀ ਨਹੀਂ ਕਰਨੀ, ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨਾ, ਕਿਸੇ ਡੇਰੇ ਨਾਲ ਨਹੀਂ ਜੁੜਨਾ, ਕਿਸੇ ਸਰੀਰ ਨਾਲ ਨਹੀਂ ਜੁੜਨਾ, ਕਿਸੇ ਜੰਡੀ ਪਿੱਪਲ ਦੇ ਨਾਲ ਨਹੀਂ ਜੁੜਨਾ, ਕਿਸੇ ਮੜੀ ਮਸਾਣੀ ਨਾਲ ਨਹੀਂ ਜੁੜਨਾ, ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ। ਏਕੋ ਜਪ ਏਕੋ ਸਾਲ ਆਹੇ, ਏਕੋ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏ ਭਗਵੰਤ। ਇੱਕੇ ਨੂੰ ਗਾਉਣਾ, ਇੱਕੇ ਦੀ ਸਲਾਹ ਕਰਨੀ, ਇੱਕੇ ਦੀ ਪੂਜਾ ਪ੍ਰਤਿਸ਼ਠਾ ਕਰਨੀ, ਅਤੇ ਜੇ ਭਾਈ ਇੱਕ ਨੂੰ ਛੱਡ ਕੇ ਦੂਜੇ ਦੇ ਲੱਗੇ ਮਗਰ ਲੱਗਾਂਗੇ ਨਾ, ਫਿਰ ਸਾਹਿਬ ਕਹਿੰਦੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਮਾਲਕ ਨੂੰ ਤਿਆਗ ਕੇ ਦੂਸਰੇ ਦੀ ਸੇਵਾ ਕਰੋਗੇ ਨਾ, ਠਾਕੁਰ ਛੋੜ ਦਾਸੀ ਕੋ ਸਿਮਰੇ, ਮਨਮੁਖ ਅੰਧ ਅਗਿਆਨ। ਇਸ ਕਰਕੇ ਕੇਵਲ ਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਸਿੱਖ ਨੇ। ਇਹਦੇ ਨਾਲ ਇਸ ਮੈਲ ਦੀ ਨਿਵਰਤੀ ਹੋ ਜਾਏਗੀ। ਵਿਸ਼ੇਪ ਜਿਹੜੀ ਉਪਾਸ਼ਨਾ ਹੋਰ ਕਿਸੇ ਦੀ ਨਹੀਂ ਕਰਨੀ ਹੈ। ਇਸੇ ਤਰ੍ਹਾਂ ਅਵਰਣ ਜਿਹੜਾ ਹੈ ਨਾ, ਜਦੋਂ ਅਸੀਂ ਉਪਾਸ਼ਨਾ ਦੇ ਕਰਨ ਕਰਕੇ ਗਿਆਨ ਦੀ ਪ੍ਰਾਪਤੀ ਹੋਏਗੀ ਨਾ, ਅਵਰਣਤਾ ਦੀ ਮੈਲ ਆਪਣੇ ਆਪ ਕੱਟੀ ਜਾਏਗੀ। ਇਸ ਕਰਕੇ ਜਿਹੜਾ ਸਾਡਾ ਮਨ ਹੈ ਨਾ, ਉਹ ਸਾਫ਼ ਹੋ ਜਾਏਗਾ, ਮਨ ਪਵਿੱਤਰ ਹੋ ਜਾਏਗਾ। ਆਪ ਜੀ ਰੋਜ਼ ਪੜ੍ਹਦੇ ਹੋ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੁੱਪੈ ਨਾਵੈ ਕੈ ਰੰਗ। ਇਹ ਮਨ ਜਿਹੜਾ ਪਾਪਾਂ ਦੇ ਨਾਲ ਭਰਿਆ ਹੋਇਆ ਨਾ, ਇਹ ਨਾਮ ਦੇ ਰੰਗ ਦੇ ਨਾਲ ਰੰਗਿਆ ਜਾਣ, ਧੋਤਿਆ ਜਾਣਾ। ਅਗਰ ਅਸੀਂ ਇਸ ਨੂੰ ਧੋਣਾ ਇਹਨਾਂ ਮਨ ਨੂੰ, ਤੇ ਵਿਦਵਾਨਾਂ ਨੇ ਮਹਾਂਪੁਰਸ਼ਾਂ ਨੇ ਬਚਨ ਕਹੇ ਨੇ, ਸਤ ਸੰਗਤ ਰੂਪੀ ਘਾਟ ਉੱਤੇ ਆਉਣਾ ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਆਪ ਜੀ ਸੱਜ ਬੈਠੇ ਹੋ ਨਾ, ਇਹ ਸਤ ਸੰਗਤ ਰੂਪੀ ਇੱਕ ਘਾਟ ਹੈ। ਇੱਥੇ ਨਿਸ਼ਚੇ ਰੂਪੀ ਪਰੜਾ ਲੈਣਾ ਹੈ, ਪ੍ਰੇਮ ਰੂਪੀ ਪਾਣੀ ਪਾਉਣਾ ਹੈ, ਉਕਤੀਆਂ ਜੁਗਤੀਆਂ ਰੂਪੀ ਮੁੱਕੀਆਂ ਮਾਰ ਕੇ ਨਾ ਮਨ ਰੂਪੀ ਕੱਪੜੇ ਨੂੰ ਸਾਫ਼ ਕਰਨਾ ਹੈ। ਇਹ ਸੰਗਤ ਵਿੱਚ ਆਣ ਕੇ ਸਫਾਈ ਹੋਣੀ ਇਸ ਦੀ। ਪਰ ਅਗਰ ਜੇਕਰ ਮਨ ਮੈਲ ਹੈ, ਸਭ ਕਿਛ ਮੈਲ ਹੈ, ਜੇ ਮਨ ਮੈਲਾ ਹੈ ਨਾ, ਤੇ ਕੀਤੇ ਤੇਰੇ ਜਪ ਤਪ ਕਰਮ ਹੋਮ ਨੇਮ ਸਾਰੇ ਮੈਲੇ ਨੇ, ਕਿਉਂਕਿ ਉਹਨਾਂ ਵਿੱਚ ਹੰਗਤਾ ਹੈ, ਉਹਨਾਂ ਵਿੱਚ ਹੋਮੇ ਹੰਕਾਰ ਹੈ। ਤੇ ਕਈ ਵਾਰੀ ਅਸੀਂ ਕਹਿ ਦਈਦੇ ਨੇ ਨਾ, ਬਈ ਇਸ਼ਨਾਨ ਕਰਕੇ ਸਾਫ਼ ਹੋ ਜਾਈਏ, ਪਵਿੱਤਰ ਹੋ ਜਾਈਏ। ਪਾਣੀ ਦੇ ਨਾਲ ਸਰੀਰ ਦਾ ਸਫਾਈ ਹੋ ਸਕਦੀ ਹੈ, ਪਰ ਮਨ ਤੇ ਅੰਤਸ਼ਕਰਨ ਹੈ। ਮਨ ਤੇ ਕੋਈ ਐਸਾ ਅੰਗ ਨਹੀਂ ਨਾ ਜਿਹੜਾ ਸਾਫ਼ ਕਰ ਲਿਆ ਜਾਏ, ਉਹ ਕਿਵੇਂ ਸਾਫ਼ ਕੀਤਾ ਜਾ ਸਕੇਗਾ? ਇਸ ਕਰਕੇ ਤਨ ਧੋਤੇ, ਤਨ ਨੂੰ ਧੋਣ ਕਰਕੇ, ਸਰੀਰ ਦਾ ਇਸ਼ਨਾਨ ਕਰਾਉਣ ਕਰਕੇ ਭਾਈ ਮਨ ਹੱਛਾ ਨਾ ਹੋਏ। ਇਹ ਮਨ ਹੱਛਾ ਨਹੀਂ ਹੋਏਗਾ, ਪਵਿੱਤਰ ਨਹੀਂ ਹੋਏਗਾ। ਸਾਹਿਬਾਨ ਨੇ ਨਾ ਇਸ ਮਨ ਨੂੰ ਇੱਕ ਭਾਂਡਾ ਕਿਹਾ, ਇਸ ਮਨ ਨੂੰ ਇੱਕ ਬਰਤਨ ਕਿਹਾ। ਸੋਹੀ ਰਾਗ ਦੇ ਵਿੱਚ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਸਾਹਿਬ ਕਹਿੰਦੇ, ਭਾਂਡਾ ਧੋਏ ਬੈਸ ਧੂਪ ਦੇਵ ਤੋ ਦੁੱਧ ਕੋ ਜਾਵ। ਇਹ ਸਰੀਰ ਰੂਪੀ ਭਾਂਡਾ ਹੈ, ਇਹ ਸਰੀਰ ਰੂਪੀ ਭਾਂਡੇ ਨੂੰ ਭਾਂਡਾ ਧੋਏ, ਇਸ ਨੂੰ ਧੋ ਕੇ ਬੈਸ ਧੂਪ ਦੇਵ। ਮੇਰੀਆਂ ਬੱਚੀਆਂ ਬੈਠੀਆਂ, ਭੈਣਾਂ ਬੈਠੀਆਂ ਨੇ, ਹੁਣ ਤੇ ਖੈਰ ਅੱਜ ਦੀਆਂ ਬੱਚੀਆਂ ਨੂੰ ਇਸ ਗੱਲ ਦਾ ਸ਼ਾਇਦ ਗਿਆਨ ਨਹੀਂ ਹੋਣਾ। ਪਹਿਲਾਂ ਘਰਾਂ ਵਿੱਚ ਜਦੋਂ ਦਹੀਂ ਜਮਾਇਆ ਜਾਂਦਾ ਸੀ ਨਾ, ਦੁੱਧ ਜਮਾਉਣਾ ਹੁੰਦਾ ਸੀ, ਤੇ ਦੁੱਧ ਜਮਾਉਣ ਵਾਲੇ ਭਾਂਡੇ ਨੂੰ ਕਾੜ੍ਹਨੀ ਕਿਹਾ ਜਾਂਦਾ ਹੈ। ਉਸ ਕਾੜ੍ਹਨੀ ਨੂੰ ਪਹਿਲਾਂ ਸਿਆਣੀਆਂ ਮਾਤਾਵਾਂ ਧੋਂਦੀਆਂ ਸੀ, ਅੰਦਰੋਂ ਕੂਚੀ ਮਾਰ ਕੇ ਸਾਫ਼ ਕਰਦੀਆਂ ਸੀ, ਫਿਰ ਉਸ ਨੂੰ ਧੁੱਪ ਲਵਾਉਂਦੀਆਂ ਸੀ, ਫਿਰ ਉਸ ਨੂੰ ਧੂਪ ਦੇ ਕੇ ਸੁਗੰਧਿਤ ਕੀਤਾ ਜਾਂਦਾ ਸੀ, ਫਿਰ ਉਹਦੇ ਵਿੱਚ ਦੁੱਧ ਪਾਉਣਾ, ਫਿਰ ਜਾਗ ਲਾਉਣੀ ਤੇ ਫਿਰ ਦਹੀਂ ਜਮਾਉਣਾ। ਇਹ ਮਨ ਰੂਪੀ ਵੀ ਭਾਂਡਾ ਹੈ ਸਾਡਾ, ਇਸ ਮਨ ਰੂਪੀ ਭਾਂਡੇ ਨੂੰ ਧੋਣਾ ਹੈ, ਪ੍ਰੇਮ ਰੂਪੀ ਪਾਣੀ ਦੇ ਨਾਲ, ਸ਼ਰਧਾ ਰੂਪੀ ਧੁੱਪ ਲਵਾਉਣੀ ਹੈ ਇਸ ਨੂੰ, ਭਗਤੀ ਰੂਪੀ ਇਸ ਨੂੰ ਧੂਪ ਦੇਣੀ ਹੈ। ਅਤੇ ਐਸਾ ਜਦੋਂ ਮਨ ਰੂਪੀ ਭਾਂਡਾ ਤਿਆਰ ਹੋ ਜਾਏਗਾ ਨਾ, ਗੁਰੂ ਦੇ ਸ਼ਬਦ ਦਾ ਜਿਹੜਾ ਦੁੱਧ ਹੈ, ਇਹ ਤਾਂ ਇਸ ਦੇ ਵਿੱਚ ਜੰਮੇਗਾ, ਉਸ ਦੁੱਧ ਵਿੱਚੋਂ ਗਿਆਨ ਰੂਪੀ ਮੱਖਣ ਪ੍ਰਾਪਤ ਹੋਵੇਗਾ। ਅਤੇ ਕਹਿੰਦੇ ਦੁੱਧ ਤਾਂ ਰਿੜਕਿਆ ਜਾਂਦਾ ਹੈ, ਅਤੇ ਸਾਹਿਬ ਕਹਿੰਦੇ ਇਹੋ ਮਨ ਇਟੀ ਹੱਥ ਕਰੋ। ਇਹ ਜਿਹੜਾ ਮਨ ਹੈ ਨਾ, ਇਹਨੂੰ ਇਟੀ ਗੁੱਲੀਆਂ ਬਣਾ ਲੈ। ਉਹ ਗੁੱਲੀਆਂ ਹੁੰਦੀਆਂ ਨੇਤਰੇ ਦੇ ਦੋਵੇਂ ਪਾਸੇ ਲੱਗੀਆਂ ਹੁੰਦੀਆਂ ਨੇ, ਬੱਚੀਆਂ ਦੁੱਧ ਰਿੜਕਦੀਆਂ ਉਸ ਦੇ ਨਾਲ। ਇਸ ਕਰਕੇ ਤਨ ਦੇ ਧੋਣ ਕਰਕੇ ਮਨ ਹੱਛਾ ਨਹੀਂ ਹੁੰਦਾ। ਹੁਣ ਬਾਹਰੋਂ ਭਾਂਡੇ ਨੂੰ ਧੋ ਲਿਆ, ਅੰਦਰੋਂ ਕੂਚਣ ਦੀ ਕੀ ਲੋੜ ਹੈ? ਅਤੇ ਜੇ ਅੰਦਰੋਂ ਕੂਚਾਂਗੇ ਨਾ ਨਾ, ਤੇ ਅੰਦਰ ਪਾਇਆ ਹੋਇਆ ਦੁੱਧ ਫਟ ਜਾਏਗਾ, ਜੰਮੇਗਾ ਨਹੀਂ। ਜੇ ਸਾਡਾ ਮਨ ਅੰਦਰੋਂ ਸਾਫ਼ ਨਹੀਂ, ਬਾਹਰੋਂ ਅਸੀਂ ਸਰੀਰ ਸਾਫ਼ ਕਰ ਲਿਆ, 68 ਤੀਰਥਾਂ ਦੇ ਇਸ਼ਨਾਨ ਵੀ ਕਰ ਲਏ ਨੇ, ਪਰ ਮਨ ਮੈਲੇ ਦਾ ਮੈਲਾ ਹੈ, ਤੇ ਗੁਰੂ ਦੇ ਸ਼ਬਦ ਰੂਪੀ ਦੁੱਧ ਇਹਦੇ ਵਿੱਚ ਫਟ ਜਾਏਗਾ, ਹੰਕਾਰ ਪੈਦਾ ਕਰ ਦੇਵੇਗਾ, ਹਉਮੀ ਹੰਗਤਾ ਵਿੱਚ ਮਨੁੱਖ ਖੱਚਤ ਹੋ ਜਾਏਗਾ, ਗਿਆਨ ਰੂਪੀ ਮੱਖਣ ਪ੍ਰਾਪਤ ਨਹੀਂ ਹੋਏਗਾ। ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਮਨ ਜਿਹੜਾ ਪਵਿੱਤਰ ਕਰਨਾ, ਜਿੰਨਾ ਚਿਰ ਮਨ ਮੈਲਾ ਹੈ, ਤੇਰੇ ਕੀਤੇ ਜਪ ਤਪ ਕਰਮ ਸਾਰੇ ਮੈਲੇ ਨੇ, ਤਨ ਧੋਤੇ ਤਨ ਧੋਣ ਕਰਕੇ ਮਨ ਅੱਛਾ ਨਹੀਂ ਹੋਏਗਾ।
ਇਹ ਜਗਤ ਪਰਮ ਭੁਲਾਇਆ, ਵਿਰਲਾ ਬੂਝੈ ਕੋਈ।
ਇਹ ਜਗਤ ਭਰਮ ਦੇ ਵਿੱਚ ਪੈ ਕੇ ਭੁਲਿਆ ਹੋਇਆ, ਇਹ ਪਰਮੇਸ਼ਰ ਵੱਲੋਂ ਹੀ ਭੁਲਿਆ ਹੋਇਆ। ਇਹ ਸਮਝਦਾ ਹੈ ਕਿ ਤਨ ਧੋਣ ਕਰਕੇ ਮਨ ਪਵਿੱਤਰ ਹੋ ਜਾਏਗਾ, ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਸਮਝਦਾ ਹੈ ਕਿ ਮਨ ਨੂੰ ਪਵਿੱਤਰ ਕਰਨਾ ਵੱਖਰੀ ਬਾਤ ਹੈ, ਤਨ ਦਾ ਇਸ਼ਨਾਨ ਕਰਨਾ ਵੱਖਰਾ ਹੈ।
ਜਪ ਮਨ ਮੇਰੇ ਤੂੰ ਏਕੋ ਨਾਮ।
ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਜਪ ਮਨ ਮੇਰੇ, ਐ ਮੇਰੇ ਮਨ ਜਪ। ਕੀ ਜਪ ਜੀ? ਕਹਿੰਦੇ ਕੇਵਲ ਇੱਕੋ ਨਾਮ ਜਪਣਾ, ਐ ਮੇਰੇ ਮਨ ਇੱਕ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ।
ਗੁਰ ਦੀਆ ਮੋ ਕੋ ਇਹੋ ਨਿਧਾਨ।
ਸਤਿਗੁਰੂ ਨੇ ਮੈਨੂੰ ਇਹ ਨਾਮ ਦਾ ਖਜ਼ਾਨਾ ਦੇ ਦਿੱਤਾ। ਸਤਿਗੁਰ ਰਾਰੇ ਦੀ ਵੀ ਸਿਹਾਰੀ ਲੱਗੀ ਹੋਈ ਹੈ, ਮੁੱਕ ਊੜੇ ਦੇ ਔਂਕੜ ਲੱਗਿਆ ਹੋਇਆ, ਨਿਧਾਨ ਨੰਨੇ ਦੇ ਵੀ ਔਂਕੜ ਲੱਗਿਆ ਹੋਇਆ। ਇਹ ਜਿਤਨੇ ਵੀ ਗੁਰਬਾਣੀ ਵਿੱਚ ਲਗਾਂ ਮਾਤਰਾ ਨੇ, ਚਾਹੇ ਦੀਰਗ ਨੇ ਚਾਹੇ ਲਘੂ ਨੇ, ਇਹ ਸਾਰੀਆਂ ਉਚਾਰਨ ਦਾ ਹਿੱਸਾ ਹੈ ਤੇ ਸਾਰੀਆਂ ਦਾ ਇਹਨਾਂ ਦਾ ਅਰਥ ਹੈ। ਇਹ ਵੱਖਰੀ ਬਾਤ ਹੈ ਕਿ ਸਾਨੂੰ ਉਚਾਰਨ ਕਰਨਾ ਨਹੀਂ ਆਉਂਦਾ ਤੇ ਅਸੀਂ ਕਹਿ ਦਿੰਦੇ ਵੀ ਇਹਨਾਂ ਦੀ ਲੋੜ ਹੀ ਨਹੀਂ ਹੈ। ਲੋੜ ਹੈ, ਉਚਾਰਨ ਕਰਨ ਮਾਤਰ ਸਤਿਗੁਰਾਂ ਨੇ ਉਚਾਰਨ ਕੀਤੀਆਂ ਨੇ, ਨਹੀਂ ਤੇ ਇੱਕ ਲਾਮ ਦੇ ਪਾਠ ਕਰਨ ਕਰਕੇ ਸਿੱਖ ਨੂੰ ਤਾੜਨਾ ਨਾ ਹੁੰਦੀ। ਜੇ ਇੱਕ ਲਾਮ ਛੱਡ ਦਿੱਤੀ ਤੇ ਸਤਿਗੁਰੂ ਤਾੜਨਾ ਕਰਦੇ ਨੇ। ਜੇ ਲਗਾਂ ਮਾਤਰਾ ਨੂੰ ਸੋਧ ਕੇ ਬਾਣੀ ਪੜ੍ਹਦਾ ਭਾਈ ਗੋਪਾਲਾ ਤੇ ਸਤਿਗੁਰੂ ਜੀ ਗੁਰਤਾ ਗੱਦੀ ਦੇਣ ਵਾਸਤੇ ਤਿਆਰ ਹੋ ਜਾਂਦੇ ਨੇ, ਪਰ ਫੁਰਨਿਆਂ ਨੇ ਫਿਰ ਉੱਥੇ ਕੰਮ ਵਿਗਾੜ ਦਿੱਤਾ। ਮਨ ਵਿੱਚ ਫੁਰਨੇ ਆ ਗਏ, ਗੱਦੀ ਤੋਂ ਘੋੜੇ ਦੀ ਗੱਦ ਕਾਠੀ ਤੇ ਆ ਗਏ ਭਾਈ ਗੋਪਾਲਾ ਜੀ। ਇਸ ਲਈ ਕਹਿ ਰਹੇ ਨੇ ਸਤਿਗੁਰ, ਸਤਿਗੁਰੂ ਨੇ ਦੀਆ, ਸਤਿਗੁਰੂ ਨੇ ਦਿੱਤਾ ਮੋਕੋ ਮੈਨੂੰ ਇਹ ਨਾਮ ਦਾ ਜੋ ਖਜ਼ਾਨਾ ਨਿਦਾਨ ਖਜ਼ਾਨਾ ਹੈ।
ਸਿੱਧਾ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ।
ਇਸ ਲਈ ਭਾਈ ਸਿੱਧਾਂ ਕੇ ਆਸਣ ਜੇ ਸਿੱਖੈ, ਜੇ ਕੋਈ ਸਿੱਧਾਂ ਦੇ ਆਸਣ ਸਿੱਖ ਲਵੇ ਤੇ ਕਵੇ ਵੀ ਮੈਂ ਸਿੱਧਾਂ ਦੇ ਆਸਣ ਸਿੱਖ ਕੇ ਇੰਦਰੀਆਂ ਵਸ ਕਰ ਲਵਾਂ, ਇੰਦਰੀਆਂ ਵਸ ਕਰ ਕਮਾਈ ਕਰਾਂ, ਭਾਵ ਕੇ ਜਪ ਤਪ ਹੋਮ ਨੇਮ ਆਦਿਕ ਜਿਹੜੇ ਕਰਮ ਨੇ, ਪੂਜਾ ਅਰਚਾ ਨੇਮ, ਇਹ ਸਾਰੇ ਕਰ ਲਵਾਂ ਤੇ ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ।
ਮਨ ਕੀ ਮੈਲ ਨਾ ਉਤਰੈ, ਹਉ ਮੈਂ ਮੈਲ ਨਾ ਜਾਏ।
ਸਭ ਕਹਿੰਦੇ ਭਾਈ ਇਹ ਸਿੱਧਾਂ ਦੇ ਆਸਣ ਕਰਕੇ ਨਾ ਮਨ ਵਸ ਵਿੱਚ ਨਹੀਂ ਆਉਣ ਵਾਲਾ ਹੈ। ਆਪ ਜੀ ਕਈ ਵਾਰੀ ਪਾਵਨ ਪਵਿੱਤਰ ਬਚਨ ਪੜ੍ਹਦੇ ਹੋ, ਸੋਰਠ ਰਾਗ ਦੇ ਵਿੱਚ ਸਤਿਗੁਰੂ ਪਾਤਸ਼ਾਹ ਪੰਜਵੇਂ ਗੁਰਦੇਵ ਨੇ ਬੜੇ ਪਿਆਰੇ ਬਚਨ ਕਹੇ ਨੇ। ਸਾਰਾ ਸ਼ਬਦ ਹੀ ਇਸੇ ਪ੍ਰਥਾਏ ਉਚਾਰਨ ਕੀਤਾ ਹੈ। ਯੋਗ ਸਿੱਧ ਆਸਨ ਚੌਰਾਸੀ, ਇਹ ਪੀ ਕਰ ਰਹੇ ਆ ਵੱਡੀ ਆਰ ਜਾ ਫਿਰ ਜਨਮੈ, ਹਰ ਸਿਉ ਸੰਗ ਨਾ ਗਏ ਆ। ਗੁਰਦੇਵ ਪਾਤਸ਼ਾਹ ਕਹਿੰਦੇ ਇਹਨਾਂ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਏਗਾ। ਮਨ ਕੀ ਮੈਲ ਨਾ ਉਤਰੇ, ਇਹਨਾਂ ਵਿਧੀਆਂ ਕਰਕੇ ਮਨ ਦੀ ਮੈਲ ਨਹੀਂ ਉਤਰੇਗੀ, ਤੇ ਜੇ ਮਨ ਦੀ ਮੈਲ ਨਹੀਂ ਉਤਰੇਗੀ ਤੇ ਹਉਮੈ ਦੀ ਮੈਲ ਨਹੀਂ ਜਾਏਗੀ। ਜਿੰਨਾ ਚਿਰ ਮਨ ਵਿੱਚ ਮੈਲ ਹੈ ਨਾ, ਉਹਨਾਂ ਚਿਰ ਮਨੁੱਖ ਹਉਮੈ ਹੰਕਾਰ ਦੇ ਅਧੀਨ ਹੈ, ਹਉਮੈ ਦੀ ਮੈਲ ਇਸ ਨੂੰ ਲੱਗੀ ਹੋਈ ਹੈ।
ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸਰਣਾਏ।
ਕਹਿੰਦੇ ਵੀ ਹੋਰ ਅਨੇਕਾਂ ਸਾਧਨ ਹੋਣਗੇ, ਅਨੇਕਾਂ ਯਤਨ ਹੋ ਸਕਦੇ ਨੇ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਹੋਰ ਕੋਈ ਯਤਨ ਨਹੀਂ ਹੈ, ਇਸ ਮਨ ਕੋ ਹੋਰ ਸੰਜਮ ਕੋ ਨਾਹੀਂ। ਇਸ ਮਨ ਨੂੰ ਵਸ ਕਰਨ ਦੇ ਵਾਸਤੇ, ਇਸ ਮਨ ਦੀ ਮੈਲ ਨੂੰ ਕੱਟਣ ਵਾਸਤੇ, ਇਸ ਮਨ ਨੂੰ ਆਪਣੇ ਅਧੀਨ ਕਰਨ ਵਾਸਤੇ, ਇਸ ਮਨ ਨੂੰ ਇਕਾਗਰਤਾ ਵਿੱਚ ਕਰਨ ਵਾਸਤੇ ਹੋਰ ਕੋਈ ਤਰੀਕਾ ਨਹੀਂ ਹੈ। ਭਾਵੇਂ ਕਿਤਨੇ ਵੀ ਯਤਨ ਕਰ ਲਈਏ ਨਾ, ਹੋਰ ਕੋਈ ਤਰੀਕਾ ਨਹੀਂ। ਪਾਠ ਪੜਿਓ ਅਰਬੇਦ ਵਿਚਾਰਿਓ, ਨਿਵਲ ਪਯੰਗਮ ਸਾਦੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਆਹੰਗ ਬੁੱਧ ਬਾਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ, ਦੀਜੈ ਬੁੱਧ ਬਵੇਕਾ। ਜਿੰਨਾ ਮਰਜ਼ੀ ਕੁਝ ਕਰ ਲੈ, ਕੁਛ ਵੀ ਨਹੀਂ ਬਣੇਗਾ। ਹਾਰ ਪਰਿਓ ਸੁਆਮੀ ਕੈ ਦੁਆਰੇ, ਹਾਰ ਕੇ ਮਾਲਕ ਦੇ ਦੁਆਰੇ ਤੇ ਆਉਣਾ ਪਵੇਗਾ। ਵਿਣ ਸਤਿਗੁਰ ਕੀ ਸਰਣਾਏ, ਸਤਿਗੁਰੂ ਦੀ ਸ਼ਰਨ ਵਿੱਚ ਆਇਆਂ ਤੋਂ ਬਿਨਾਂ। ਇਹ ਜਿਹੜੇ ਆਪ ਜੀ ਸਤਿਗੁਰੂ ਦੀ ਸ਼ਰਨ ਵਿੱਚ ਆਏ ਹੋ ਨਾ, ਗੁਰੂ ਦੀ ਗੋਦ ਵਿੱਚ ਸੱਜ ਬੈਠੇ ਹੋ, ਸੰਗਤ ਵਿੱਚ ਆਉਣ ਤੋਂ ਬਿਨਾਂ ਹੋਰ ਕੋਈ ਸਾਧਨ ਨਹੀਂ, ਕੋਈ ਯਤਨ ਨਹੀਂ ਹੈ।
ਸਤਿਗੁਰ ਮਿਲਿਆ ਉਲਟੀ ਪਈ, ਕਹਿਣਾ ਕਿਛੂ ਨਾ ਜਾਏ।
ਸੰਗਤ ਵਿੱਚ ਆਉਣ ਕਰਕੇ ਕੀ ਪ੍ਰਾਪਤੀ ਹੁੰਦੀ ਹੈ? ਤੇ ਪਾਤਸ਼ਾਹ ਕਹਿੰਦੇ ਭਾਈ, ਜਦੋਂ ਸੰਗਤ ਵਿੱਚ ਆਉਂਦਾ ਹੈ ਨਾ ਜਗਿਆਸੂ, ਸੰਗਤ ਵਿੱਚ ਆਉਂਦਾ ਹੈ ਜੀਵ, ਸਤਿਗੁਰੂ ਦੇ ਦੀਦਾਰ ਕਰਦਾ ਹੈ। ਸਤਿਗੁਰ ਸੰਗਤ ਵਿੱਚ ਆ ਕੇ ਸਤਿਗੁਰੂ ਨੂੰ ਮਿਲਿਆ, ਉਲਟੀ ਪਈ। ਇਹ ਜਿਹੜੀ ਮੱਤ ਹੈ ਨਾ, ਉਲਟ ਜਾਂਦੀ ਹੈ, ਇਹ ਮੱਤ ਤਬਦੀਲੀ ਵਿੱਚ ਆ ਜਾਂਦੀ ਹੈ, ਮੱਤ ਵਿੱਚ ਬਦਲਾਵ ਆ ਜਾਂਦਾ। ਆਪ ਜੀ ਪੜ੍ਹਦੇ ਹੋ ਨਾ ਕਈ ਵਾਰੀ, ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਇਹ ਮਨ ਨੂੰ ਉਲਟਾਉਣਾ ਹੈ, ਸਾਕਤ ਵੱਲੋਂ ਤੋੜ ਕੇ ਪਰਮਾਤਮਾ ਨਾਲ ਜੋੜਨਾ, ਸੰਸਾਰਾਕਾਰ ਬਿਰਤੀ ਤਿਆਗ ਕੇ ਨਿਰਾਕਾਰ ਬਿਰਤੀ ਨੂੰ ਧਾਰਨ ਕਰਨਾ। ਇਸ ਲਈ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ ਇਹ ਮਤ ਉਲਟੀ ਹੋ ਜਾਂਦੀ ਹੈ। ਕਹਿਣਾ ਕਿਛੂ ਨਾ ਜਾਏ, ਫਿਰ ਕਿਛੂ ਕੁਝ ਕਹਿਣਾ ਨਹੀਂ ਜਾਂਦਾ ਹੈ, ਭਾਵ ਕੇ ਹੋਰ ਕੋਈ ਯਤਨ ਕਹਿਣ ਵਾਲਾ ਰਹਿ ਨਹੀਂ ਜਾਂਦਾ ਹੈ।
ਭਨਤ ਨਾਨਕ ਸਤਿਗੁਰ ਕੋ ਮਿਲ ਦੋ ਮਰ, ਗੁਰ ਕਾ ਸ਼ਬਦ ਫਿਰ ਜੀਵੈ ਕੋਏ।
ਭਨਤ ਨਾਨਕ, ਨਾਨਕ ਕਹਿੰਦਾ ਹੈ ਕਿ ਭਾਈ ਸਤਿਗੁਰ ਕੋ ਮਿਲ ਦੋ ਮਰੈ, ਸਤਿਗੁਰੂ ਨੂੰ ਮਿਲਿਆ ਮਨ ਮਰ ਜਾਂਦਾ ਹੈ। ਜੀਵ ਆਤਮਾ ਦੇ ਵੱਲੋਂ ਜੀਵਨ ਪ੍ਰਾਪਤ ਹੋ ਜਾਂਦਾ ਹੈ। ਇਹ ਤਨ ਤੇ ਇੱਕ ਵਾਰੀ ਮੰਨਦਾ ਹੈ, ਮਨ ਅਨੇਕਾਂ ਵਾਰੀ ਮਰਦਾ ਹੈ। ਇਸ ਕਰਕੇ ਜਦੋਂ ਸਤਿਗੁਰੂ ਨੂੰ ਮਿਲ ਕੇ ਮਨ ਮਰ ਜਾਏ ਨਾ, ਫਿਰ ਗੁਰੂ ਦੇ ਸ਼ਬਦ ਦੁਆਰਾ ਇੱਕ ਜੀਵਨ ਪ੍ਰਾਪਤ ਹੁੰਦਾ ਹੈ। ਉਹ ਜਿਹੜਾ ਜੀਵਨ ਹੈ, ਉਹ ਸਰੀਰ ਦੇ ਮਰਨ ਕਰਕੇ ਵੀ ਜੀਵਨ ਪ੍ਰਾਪਤ ਰਹਿੰਦਾ ਹੈ, ਉਹ ਸਰੀਰ ਦੀ ਜਾਣ ਕਰਕੇ ਜੀਵਨ ਮਿਲਦਾ ਰਹਿੰਦਾ ਹੈ।
ਮਮਤਾ ਕੀ ਮਲ ਉਤਰੈ, ਇਹੋ ਮਨ ਅੱਛਾ ਹੋਏ।
ਇਸ ਲਈ ਜਿਹੜੀ ਮਮਤਾ ਦੀ ਮੈਲ ਹੈ ਨਾ, ਉਹ ਸਾਰੀ ਉਤਰ ਜਾਂਦੀ ਹੈ, ਇਹ ਮਨ ਜਿਹੜਾ ਅੱਛਾ ਹੋ ਜਾਂਦਾ ਹੈ। ਜਿਹੜਾ ਮਨ ਮੈਲ ਹੈ, ਸਭ ਕੁਛ ਮੈਲਾ ਸੀ ਨਾ, ਉਹ ਮਮਤਾ ਦੀ ਮੈਲ ਉਤਰ ਗਈ, ਗੁਰੂ ਨੂੰ ਮਿਲਿਆ, ਗੁਰੂ ਦੀ ਸੰਗਤ ਵਿੱਚ ਆਉਣ ਕਰਕੇ ਇਹ ਮਨ ਹੁਣ ਅੱਛਾ ਹੋ ਗਿਆ, ਮਨ ਸੁੰਦਰ ਬਣ ਗਿਆ, ਮਨ ਟਿਕਾਓ ਦੇ ਵਿੱਚ ਆ ਗਿਆ ਹੋਇਆ। ਤੇ ਟਿਕੇ ਹੋਏ ਮਨ ਵਿੱਚ ਗੁਰੂ ਦੀ ਕੀਤੀ ਸੰਗਤ ਗੁਰੂ ਦੇ ਦਰ ਤੇ ਪ੍ਰਵਾਨ ਹੋ ਗਈ, ਜੀਵਨ ਸਫਲਾ ਹੋ ਗਿਆ।
ਭਨਤ ਨਾਨਕ ਸਤਿਗੁਰ ਕੋ ਮਿਲ ਦੋ ਮਰੈ, गुर का शब्द जीव को ममता की मल उतर यू मन हो वाहिगुरु जी का खालसा वाहिगुरु जी की फतेह।